ਸ੍ਰੀ ਜਪਜੀ ਸਾਹਿਬ ਦੀ ਬਾਣੀ ਦੇ ਟੀਕਾਕਾਰ ਜੀ ਮੰਨੇ ਦੀਆਂ ਪੌੜੀਆਂ ਦਾ ਟੀਕਾ ਕਰਨ ਤੋਂ ਪਹਿਲਾਂ ਨਾਮ ਮੰਨਣ ਦੀ ਤਾਰੀਫ ਡੈਫੀਨੇਸ਼ਨ ਇਉਂ ਕਰਦੇ ਹਨ। ਨਾਮ ਨੂੰ ਮੰਨਣਾ ਕੀ ਹੈ? ਜੋ ਗਿਆਨ ਤੁਰਿਆ ਦੇ ਸੰਯੋਗ ਤੋਂ ਪ੍ਰਾਪਤ ਹੋਇਆ ਹੈ, ਜਾਗ੍ਰਤ ਅਵਸਥਾ ਵਿਚ ਉਸ ਨੂੰ ਵਰਤਣਾ ਨਿਰਾ ਸਮਦ੍ਰਿਸ਼ਟੀ ਹੀ ਨਹੀਂ ਹੋਣਾ, ਸਮਵਰਤੀ ਵੀ ਹੋਣਾ। ਤੁਰਿਆ ਵਿਚ ਜੋ ਗਿਆਨ ਟੀਕਾਕਾਰ ਜੀ ਆਪਣੇ ਪਿਛਲੇ ਕਥਨ ਅਨੁਸਾਰ ਦੱਸਦੇ ਹਨ, ਕੀ ਉਹ ਸੁਪਨੇ ਵਿਚ ਹੀ ਹੋਇਆ ਸੀ ਜਿਸ ਨੂੰ ਜਾਗ੍ਰਤ ਵਿਚ ਵਰਤਣਾ ਹੈ? ਹੁਣ ਤੁਰਿਆ ਦੇ ਸੰਯੋਗ ਤੋਂ ਕਿਹੜਾ ਗਿਆਨ ਪ੍ਰਾਪਤ ਹੋਇਆ ਹੈ ਅਤੇ ਕਿਵੇਂ ਪ੍ਰਾਪਤ ਹੋਇਆ ਹੈ? ਉਸ ਨੂੰ ਤਾਂ ਨਿਖਾਰ ਕੇ ਅਤੇ ਨਿਰਣਾ ਕਰਕੇ ਇੱਥੇ ਨਹੀਂ ਦੱਸਿਆ। ਜੋ ਕੁਝ ਪਿੱਛੇ ਦੱਸਿਆ ਹੈ ਉਹ ਗਿਆਨ ਤਾਂ ਮਹਿਜ਼ ਇਤਨਾ ਹੀ ਹੈ ਕਿ ਤੁਰਿਆ ਵਿਚ ਪਹੁੰਚ ਕੇ ਉਨ੍ਹਾਂ ਦੇ ਦੱਸੇ ਗਿਆਨ ਅਨੁਸਾਰ ਨਾਮ ਦੀ ਧੁਨੀ ਸੁਣਦੀ ਹੈ, ਜਾਂ ਉਨ੍ਹਾਂ ਦੇ ਆਪਣੇ ਲਫ਼ਜ਼ਾਂ ਵਿਚ ਜੋ ਕੁਝ ਉਥੇ ਸੁਣਦਾ ਹੈ ਉਹ ਨਾਮ ਹੈ। ਪਰ ਉਸ ਤੁਰਿਆ ਵਿਚ ਪਹੁੰਚ ਜੋ ਹੁੰਦੀ ਹੈ, ਸੋ ਉਨ੍ਹਾਂ ਦੇ ਦੱਸੇ ਅਨੁਸਾਰ ਇਮੈਜਨਰੀ ਮੈਡੀਟੇਸ਼ਨ ਵਾਲੀ ਮਗਜ਼ੌਲੀ ਮਾਰ ਕੇ ਮਗਜ਼ ਖਪਾਈ ਕਰਕੇ ਹੀ ਹੁੰਦੀ ਹੈ। ਮਗਜ਼ੌਲੀ ਮਾਰ ਕੇ ਤੁਰੇ ਤਾਰ ਹੋਈ ਤੁਰਿਆ ਅਵਸਥਾ ਐਵੇਂ ਇਕ ਇਮੈਜਨਰੀ ਖਿਆਲੀ ਅਵਸਥਾ ਹੀ ਹੈ। ਇਸ ਇਮੈਜਨਰੀ ਤੁਰਿਆ ਅਵਸਥਾ ਵਿਚ ਸੁਣਿਆ ਨਾਮ ਵੀ ਇਮੈਜਨਰੀ ਖਿਆਲੀ ਨਾਮ ਹੀ ਹੈ, ਅਤੇ ਇਸ ਇਮੈਜਨਰੀ ਨਾਮ ਦੇ ਸੁਣਨ ਵਾਲਾ ਗਿਆਨ ਜੋ ਉਹ ਤੁਰਿਆ ਵਿਚ ਪ੍ਰਾਪਤ ਹੋਇਆ ਦੱਸਦੇ ਹਨ ਵੀ ਇਮੈਜਨਰੀ ਗਿਆਨ ਹੀ ਹੈ। ਇਸ ਇਮੈਜਨਰੀ ਅਵਸਥਾ ਵਾਲੇ ਗਿਆਨ ਨੂੰ ਤੁਰਿਆ ਅਵਸਥਾ ਵਾਲਾ ਗਿਆਨ ਦੱਸਣਾ ਤਾਂ ਟੀਕਾਕਾਰ ਗਿਆਨਵਾਨ ਦੀ ਕਸਰ ਨਫਸੀ ਹੈ। ਵਾਸਤਵ ਵਿਚ ਇਹ ਤੁਰਿਆ ਅਵਸਥਾ ਵਾਲਾ ਗਿਆਨ ਨਹੀਂ। ਤੁਰਿਆ ਅਵਸਥਾ ਵਾਲਾ ਤਤ ਗਿਆਨ ਤਾਂ ਗੁਰਮਤ ਅਨੁਸਾਰ ਨਾਮ ਸੁਣਨ ਮੰਨਣ ਦੇ ਤਫੈਲ ਪ੍ਰਾਪਤ ਹੋਣਾ ਹੈ, ਪਰ ਜਿਸ ਤੁਰਿਆ ਅਵਸਥਾ ਵਿਚ ਪਹੁੰਚ ਕੇ ਹੀ ਨਾਮ ਸੁਣਿਆ ਜਾਣਾ ਹੈ ਉਹ ਤੁਰਿਆ ਅਵਸਥਨੀ ਗਿਆਨ ਵੀ ਇੱਕੇ ਨਾਮ ਦੇ ਜ਼ਰੀਏ ਪ੍ਰਾਪਤ ਹੋਇਆ ਵਿਆ ਗਿਆਨ ਨਾ ਹੋਇਆ ਕਿਸੇ ਹੋਰ ਜ਼ਰੀਏ ਪ੍ਰਾਪਤ ਹੋਇਆ ਵਿਆ ਗਿਆਨ ਹੀ ਗਿਣਿਆ ਜਾਊ, ਜਿਸ ਦਾ ਗੁਰਮਤ ਅੰਦਰ ਵਿਧਾਨ ਨਹੀਂ। ਹੋਰ ਜ਼ਰੀਆ ਜੋ ਇਸ ਗਿਆਨ ਪ੍ਰਾਪਤੀ ਦਾ ਟੀਕਾਕਾਰ ਗਿਆਨਵਾਨ ਜੀ ਨੇ ਗਿਆਨਿਆ ਹੈ, ਉਹ ਸਿਰਫ ਮੈਡੀਟੇਸ਼ਨੀ ਸੋਚ ਵਿਚਾਰ ਜਾਂ ਕੰਸੈਂਟਰੇਸ਼ਨੀ ਯੋਗ ਜੁਗਾੜ ਹੈ, ਤੇ ਜਿਸ ਦਾ ਗੁਰਮਤ ਅੰਦਰ ਪੂਰਾ ਪੂਰਾ ਖੰਡਨ ਹੈ। ਸੋ ਇਸ ਇਮੈਜਨਰੀ ਸੁਪਨ ਸਾਰਖੀ ਅਵਸਥਾ ਵਾਲੇ ਗਿਆਨ ਨੂੰ ਜਾਗ੍ਰਿਤ ਅਵਸਥਾ ਵਿਚ ਵਰਤਣ ਦੇ ਕੀ ਅਰਥ ਹੋ ਸਕਦੇ ਹਨ? ਜੋ ਕੁਛ ਖਿਆਲੀ ਖੋਜ ਵਿਚ ਜਾਂ ਸੁਪਨ ਸਾਰਖੀ ਸਪਨੋਜ਼ ਜਾਂ ਸੁਣੀ ਸੁਣਾਈ ਦਸਮ ਦੁਆਰੀ ਸ਼ਨਬੋਜ਼ ਵਿਚ ਜੋ ਕੁਛ ਸੁਣਿਆ ਪੇਖਿਆ ਜਾਏ, ਉਸ ਖੋਜ ਸਪਨੋਜ਼ ਜਾਂ ਸ਼ਨਬੋਜ਼ ਨੂੰ ਜਾਗ੍ਰਿਤ ਵਿਚ ਵਰਤਿਆਂ ਕੀ ਸੁਭੇਤਾ ਹੋ ਜਾਊ? ਕੀ ਸੁਪਨ ਅਵਸਥਾ ਜਾਂ ਫਰਜ਼ੀ ਤੁਰਿਆ ਅਵਸਥਾ ਦੇ ਫਰਜ਼ੀ ਗਿਆਨ ਦੀ ਕਸੌਟੀ ਲਾ ਕੇ ਪਰਖਿਆ ਹੋਇਆ ਜਾਗ੍ਰਿਤ ਅਵਸਥਾ ਵਾਲਾ ਗਿਆਨ ਤਤ ਗਿਆਨ ਜਾਂ ਅਮਲੀ ਗਿਆਨ ਬਣ ਜਾਊ, ਜਿਸ ਦਾ ਨਾਮ ਭਾਵੇਂ ਸਮਵਰਤੀ ਗਿਆਨ ਧਰ ਲਵੋ ਭਾਵੇਂ ਸਮਦ੍ਰਿਸ਼ਟੀ, ਪਰ ਪ੍ਰਣਾਲਾ ਤਾਂ ਥਾਂ ਦਾ ਥਾਂ ਹੀ ਰਹਿਣਾ ਹੈ। ਭਲਾ ਇਮੈਜਨਰੀ ਮੈਡੀਟੇਸ਼ਨ ਦੁਆਰਾ ਫਰਜ਼ੀ ਤੁਰਿਆ ਅਵਸਥਾ ਵਿਚ ਪਹੁੰਚ ਕੇ ਸੁਣੇ ਨਾਮ ਵਾਲਾ ਗਿਆਨ ਕਿਵੇਂ ਸਮਦ੍ਰਿਸ਼ਟੀ ਗਿਆਨ ਕਹਾਊ? ਅਤੇ ਇਸ ਸਮਦ੍ਰਿਸ਼ਟੀ ਗਿਆਨ ਨੂੰ ਜਾਗ੍ਰਿਤ ਵਿਚ ਵਰਤਣ ਨਾਲ ਉਕਤ ਸੁਪਨੰਤਰੀ ਅਸਤ ਅਤੇ ਵਹਿਮ ਗੁਮਾਨੀ ਗਿਆਨ ਕਿਵੇਂ ਤਤ ਗਿਆਨ ਬਣ ਜਾਊ? ਇਹ ਸਾਰੀ ਲੌਜਿਕ ਨਿਆਇ ਸਰਾਸਰ ਫੈਲਸੀਆਂ ਖਾਮੀਆਂ ਦੀ ਭਰੀ ਹੋਈ ਹੈ। ਜੇ ਤਾਂ ਕਹਿਣ ਮਾਤਰੀ ਤੁਰਿਆ ਅਵਸਥਾ ਵਿਚ ਸੁਣਿਆ ਨਾਮ ਜਾਗ੍ਰਿਤ ਅਵਸਥਾ ਸਮੇਂ ਜਪਿਆ ਅਭਿਆਸਿਆ ਜਾਵੇ, ਤਦ ਤਾਂ ਸਮਝ ਵੀ ਲਿਆ ਜਾ ਸਕਦਾ ਹੈ ਕਿ ਸਮਦ੍ਰਿਸ਼ਟੀਆ ਗਿਆਨ ਵਰਤੋਂ ਵਿਚ ਆ ਗਿਆ। ਅਤੇ ਸੰਵਰਤੀਆ ਗਿਆਨ ਬਣ ਗਿਆ। ਪਰ ਜੇ ਉਸ ਨਾਮ ਨੂੰ ਜਾਪ ਅਭਿਆਸ ਵਿੱਚ ਲਿਆ ਕੇ ਵਰਤਣਾ ਹੀ ਨਹੀਂ ਤਾਂ ਤਿਸ ਸੁਣੇ ਨਾਮ ਦੀ ਕਿਆਸੀ ਸੰਵਰਤੋਂ ਕੈਸੀ। ਐਵੇਂ ਸਮਦ੍ਰਿਸ਼ਟੀ ਤੇ ਸੰਵਰਤੀ ਦੇ ਫੋਕਟ ਨਾਮ ਹੀ ਫੋਕੇ ਗਿਆਨਵਾਨਾਂ ਜੋ ਧਰ ਲਏ ਹਨ, ਤਾਂ ਤੇ ਟੀਕਾਕਾਰ ਜੀ ਨੇ ਜੋ ਨਾਮ ਸੁਣਨ ਨਾਲੋਂ ਨਾਮ ਮੰਨਣ ਦਾ ਵਾਧਾ ਵਿਖਾਇਆ ਹੈ, ਇਹ ਵਾਧਾ ਸਿੱਧ ਤਾਂ ਨਾ ਹੋਇਆ। ਐਵੇਂ ਉਕਤ ਯੁਕਤੀ ਵਾਲੀ ਗਿਆਨ ਘੋਟ ਖਰੜ ਫਿਲਾਸਫੀ ਹੀ ਰਹੀ। ਟੀਕਾਕਾਰ ਜੀ ਆਪਣੀ ਨਿਜ ਲਾਜੀਸ਼ੀ ਨਾਮ ਫਿਲਾਸਫੀ ਅਨੁਸਾਰ ਅਕਾਲ ਪੁਰਖ ਦੀ ਸਰਬ ਵਿਆਪਕਤਾ ਦੇ ਹੋਣ ਦੇ ਅਹਿਸਾਸ ਅਤੇ ਅਨੁਮਾਨ ਨੂੰ ਨਾਮ ਜਪਣਾ ਸਮਝਦੇ ਹਨ, ਪਰ ਇਹ ਅਹਿਸਾਸ ਤੇ ਅਨੁਮਾਨ ਤਾਂ ਉਨ੍ਹਾਂ ਦੀ ਕਲਪਿਤ ਫਿਲਾਸਫੀ ਅਨੁਸਾਰ ਉਦੋਂ ਹੀ ਹੋ ਜਾਣਾ ਹੈ ਜਦੋਂ ਕਿ ਤੁਰਿਆ ਅਵਸਥਾ ਵਿੱਚ ਪਹੁੰਚ ਕੇ ਉਨ੍ਹਾਂ ਨੇ ਨਾਮ ਸੁਣ ਲਿਆ। ਜੇ ਤੁਰਿਆ ਅਵਸਥਾ ਵਿੱਚ ਪਹੁੰਚ ਕੇ ਨਾਮ ਸੁਣ ਕੇ ਵੀ ਨਾਮ ਦੀ ਹੋਣ ਦਾ ਅਹਿਸਾਸ ਅਨੁਮਾਨ ਨਹੀਂ ਹੁੰਦਾ ਤਾਂ ਨਾਮ ਮੰਨਣ ਵਾਲੀ ਸੰਵਰਤਨੀ ਹੋਂਦ ਨੂੰ ਅਹਿਸਾਸਣ ਅਤੇ ਅਨੁਮਾਨਣ ਲਈ ਉਨ੍ਹਾਂ ਨੂੰ ਤੁਰਿਆ ਤੋਂ ਵੀ ਉੱਪਰ ਕੋਈ ਹੋਰ ਅਵਸਥਾ ਘੜਨੀ ਜਾਂ ਫਰਜ਼ਨੀ ਪਊ। ਇਹ ਸਭ ਘਾੜਾ ਘਾੜੀ ਦੀਆਂ ਟਪਲੇਬਾਜ਼ੀਆਂ ਹਨ। ਗੁਰਮਤ ਅਨੁਸਾਰ ਜਿੱਥੇ ਨਾਮ ਦੇ ਮੰਨਣ ਨਾਲ ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ ਵਾਲੀ ਪਰਮਾਰਥ ਫਲ ਘਟਨਾ ਵਰਤ ਜਾਂਦੀ ਹੈ, ਉੱਥੇ ਨਾਮ ਸੁਣਨ ਨਾਲ ਨਾਏ ਸੁਣਿਐ ਨੌ ਨਿਧ ਮਿਲੈ, ਮਨ ਚਿੰਦਿਆ ਪਾਵੈ ਨਾਏ ਸੁਣਿਐ ਸਹਿਜ ਉਪਜੈ, ਸਾਰੰਗ ਕੀ ਵਾਰ ਮਹੱਲਾ ਪਹਿਲਾ ਵਾਲੀ ਬਰਾਬਰ ਦੀ ਘਟਨਾ ਵੀ ਵਰਤਦੀ ਹੈ। ਜਿੱਥੇ ਨਾਮ ਦੇ ਮੰਨਣ ਕਰ ਮੰਨੈ ਮੂੰਹ ਚੋਟਾਂ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ ਵਾਲੀ ਪਰਮਾਰਥ ਫਲਦਾਤਨੀ ਫਜ਼ੀਲਤ ਪ੍ਰਸਿੱਧ ਹੈ, ਉੱਥੇ ਨਾਏ ਸੁਣਿਐ ਸੁਚ ਸੰਜਮੋ ਜਮ ਨੇੜ ਨਾ ਆਵੇ ਵਾਲੀ ਨਾਮ ਸੁਣਨ ਦੀ ਫਲ ਸਿਧਾਂਤ ਸਿਧਨੀ ਸ੍ਰੇਸ਼ਟਤਾ ਵੀ ਗੁਰਮਤ ਅਨੁਕੂਲ ਹੈ। ਜਿੱਥੇ ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸਿਓ ਪ੍ਰਗਟ ਜਾਏ ਵਾਲੀ ਨਾਮ ਮੰਨਣ ਦੀ ਮਹਿਮਾ ਵਿਦਤ ਹੈ, ਉੱਥੇ ਨਾਨਕ ਨਾਏ ਸੁਣਿਐ ਮੁਖ ਉਜਲੇ ਤੇ ਸੁਣਿਐ ਅੰਧੇ ਪਾਵੇ ਰਾਹ ਵਾਲਾ ਨਾਮ ਸੁਣਨ ਦਾ ਮਹਾਤਮ ਵੀ ਸਪਸ਼ਟ ਹੈ। ਇਨ੍ਹਾਂ ਵਨਗੀ ਮਾਤਰ ਉਦਾਹਰਣਾਂ ਤੋਂ ਸਿੱਧ ਹੈ ਕਿ ਗੁਰਮਤ ਅੰਦਰ ਤਾਂ ਨਾਮ ਸੁਣਨ ਅਤੇ ਨਾਮ ਮੰਨਣ ਦੀ ਮਹਿਮਾ ਮਹਾਤਮੀ ਪਰਮਾਰਥ ਪਾਰਸਤਾ ਦੇ ਸਮਸਰੀ ਸਾਂਝੇ ਸਮਾਨ ਸਿਧਾਂਤ ਹਨ। ਤੁਰਿਆ ਅਵਸਥਾ ਦੀ ਸਮਦ੍ਰਿਸ਼ਟਤਾ ਅਤੇ ਸਮਵਰਤਤਾ ਦੀ ਅਗਾਧ ਬੋਧਨੀ ਬੋਧ ਵਾਲੇ ਟੀਕਾਕਾਰ ਜੀ ਨੇ ਸੁਣਿਆ ਅਤੇ ਮੰਨੈ ਦੀਆਂ ਪੌੜੀਆਂ ਦਾ ਟੀਕਾਕਾਰੀ ਅਰਥ ਬੋਧ ਜਣਾਉਂਦੇ ਹੋਏ ਇਨ੍ਹਾਂ ਪੌੜੀਆਂ ਅੰਦਰ ਆਏ ਸਿਧਾਂਤਾਂ ਤੋਂ ਸੁਣਿਆ ਪਦ ਦੀ ਸਮਦ੍ਰਿਸ਼ਟਤਾ ਅਤੇ ਮੰਨੈ ਪਦ ਦੀ ਸਮਵਰਤਤਾ ਦਾ ਭੇਦ ਕਿਤੇ ਨਹੀਂ ਨਿਖਾਰਿਆ ਅਤੇ ਸੁਣਿਆ ਨਾਲੋਂ ਮੰਨੈ ਦੀ ਸਪਸ਼ਟ ਵਿਸ਼ੇਸ਼ਤਾ ਕਿਤੇ ਨਹੀਂ ਦਿਖਲਾਈ। ਨਾ ਹੀ ਇਹ ਗੱਲ ਨਿਖਾਰ ਕੇ ਸਿੱਧ ਕੀਤੀ ਹੈ ਕਿ ਨਾਮ ਮੰਨਣ ਦੀ ਸਮਵਰਤਤਾ ਦਾ ਭਾਵ ਉਨ੍ਹਾਂ ਕੀ ਨਿਰਣਾਇਆ ਹੈ, ਕੁਛ ਵੀ ਨਹੀਂ। ਨਿਰਣਾਉਣ ਤਾਂ ਤਦ ਜੇ ਸੱਚਮੁੱਚ ਕੁਛ ਨਿਰਣਾ ਹੋਇਆ ਹੋਵੇ। ਸਭ ਸੁਣੀਆਂ ਸੁਣਾਈਆਂ ਗੱਲਾਂ ਹਨ। ਇਹ ਅਗਲਾ ਗੁਰਵਾਕ ਦੱਸਦਾ ਹੈ ਕਿ ਸੁਣ ਸਿੱਖਿਆ ਸਾਧਨਾ ਆਇਓ, ਜਿਚਰ ਗੁਰਮੁਖ ਸ਼ਬਦ ਨ ਲਾਗੈ, ਸਤਿਗੁਰ ਸੇਵਿਐ ਨਾਮ ਮਨ ਵਸੈ, ਵਿਚੋਂ ਭ੍ਰਮ ਭਉ ਭਾਗੈ, ਜਿਹਾ ਸਤਿਗੁਰ ਨੂੰ ਜਾਣੈ ਤੇਹੋ ਹੋਵੈ, ਤਾਂ ਸੱਚ ਨਾਮ ਲਿਵ ਲਾਗੈ, ਨਾਨਕ ਨਾਮ ਮਿਲੈ ਵਡਿਆਈ, ਹਰ ਦਰ ਸੋਹਨ ਆਗੈ। ਮਹੱਲਾ ਤੀਜਾ ਵਡਹੰਸ ਕੀ ਵਾਰ ਮਹੱਲਾ ਚੌਥਾ। ਐਵੇਂ ਆਵਾ ਗਾਉਣ ਅਨਮਤੀ ਲੋਕਾਂ ਤੋਂ ਰਵਾਂ ਰਵੀ ਸੁਣ ਸੁਣਾ ਕੇ ਯਾ ਕਾਚੇ ਗੁਰ ਤੇ ਮੁਕਤ ਨਾ ਹੁਆ ਗੁਰਵਾਕ ਦੇ ਘਟੇ ਭਾਵ ਵਾਲੇ ਕੱਚਿਆਂ ਡਿੰਬੀ ਮੀਣੇ ਗੁਰੂਆਂ ਤੋਂ ਕੱਚ ਪਿੱਚੀਆਂ ਜੁਗਤ ਵਿਧੀਆਂ ਸਿੱਖ ਸਿਖਾ ਕੇ ਨਾਮ ਅਭਿਆਸ ਦਾ ਸਵਾਦ ਨਹੀਂ ਆਉਂਦਾ। ਸਵਾਦ ਕਿਵੇਂ ਆਵੇ? ਨਾਮ ਦੀ ਜਾਣ ਪਛਾਣ ਸਾਰ ਸੁੰਦਕ ਹੀ ਨਹੀਂ ਆ ਸਕਦੀ। ਜਦ ਤਾਈਂ ਗੁਰੂ ਧਾਰ ਕੇ ਨਿਗੁਰਿਓ ਸਗੁਰਾ ਬਣ ਕੇ ਗੁਰੂ ਦੁਆਰਿਓ ਗੁਰ ਦੀਖਿਆ ਪੂਰਨ ਗੁਰਮਤ ਵਿਧੀ ਅਨੁਸਾਰ ਲੈ ਕੇ ਕੋਈ ਜਗਿਆਸੂ ਜਨ ਗੁਰ ਸ਼ਬਦ ਨਾਮ ਵਿਖੇ ਨਾ ਲੱਗ ਜਾਵੇ, ਅਰਥਾਤ ਨਾਮ ਅਭਿਆਸ ਕਮਾਈ ਕਰਨ ਵਿੱਚ ਨਾ ਜੁਟ ਜਾਵੇ। ਸਤਿਗੁਰ ਦਾ ਸੇਵਕ ਸਿੱਖ ਸ਼ਰਧਾਲੂ ਬਣ ਕੇ ਹੀ ਨਾਮ ਮਨ ਵਿੱਚ ਵਸਦਾ ਹੈ। ਇਸ ਵਿਧ ਸ਼ਰਧਾ ਭਾਵਨੀ ਸਹਿਤ ਸਤਿਗੁਰੂ ਦਾ ਸਿੱਖ ਸੇਵਕ ਬਣ ਕੇ ਜਿਸ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ, ਤਿਸੇ ਦਾ ਦੁਬਿਧਾ ਰੂਪੀ ਭਰਮ ਭਉ ਵਿੱਚੋਂ ਅੰਤਸ਼ਕਰਨ ਵਿੱਚੋਂ ਦੂਰ ਹੁੰਦਾ ਹੈ। ਫਿਰ ਜਿਹੋ ਜਿਹੀ ਸਤਿਗੁਰੂ ਉੱਤੇ ਜਿਸ ਕਿਸੇ ਦੀ ਸ਼ਰਧਾ ਭਾਵਨੀ ਹੁੰਦੀ ਹੈ, ਤਿਹਾ ਹੀ ਮਨ ਬਚ ਕਰਮ ਕਰਕੇ ਉਹ ਹੋਵੇ ਤਾਂ ਉਸ ਜਗਿਆਸੂ ਜਨ ਦੀ ਸੱਚੇ ਨਾਮ ਵਿੱਚ ਲਿਵ ਲੱਗਦੀ ਹੈ। ਗੁਰੂ ਨਾਨਕ ਸਾਹਿਬ ਜੀ ਸਾਖਾ ਭਰਦੇ ਹਨ ਕਿ ਗੁਰਮਤ ਨਾਮ ਦੁਆਰਾ ਹੀ ਇਹ ਵਡਿਆਈ ਲਿਵਤਾਰ ਵਿਵਸਥਾ ਵਾਲੀ ਮਿਲਦੀ ਹੈ, ਅਤੇ ਅਜਿਹੇ ਲਿਵਤਾਰ ਵਡਿਆਈ ਵਾਲੇ ਗੁਰਮੁਖ ਅਭਿਆਸੀ ਜਨ ਹੀ ਅੱਗੇ ਸੱਚੀ ਦਰਗਾਹ ਵਿੱਚ ਗਏ ਸੁਣਦੇ ਹਨ। ਜਿਨ੍ਹਾਂ ਸਚਿਆਰ ਜਗਿਆਸੂ ਜਨਾਂ ਦੀ ਸਤਿਗੁਰ ਉੱਤੇ ਸੱਚੀ ਸ਼ਰਧਾ ਭਾਵਨੀ ਹੋ ਆਉਂਦੀ ਹੈ, ਉਹ ਸਤਿਗੁਰੂ ਦਾ ਹੁਕਮ ਸੱਤ ਸੱਤ ਮੰਨਦੇ ਹਨ ਅਤੇ ਮਨ ਬਚ ਕਰਮ ਕਰਕੇ ਮੰਨਦੇ ਹਨ। ਉਹ ਸਤਿਗੁਰੂ ਦੇ ਸੱਚੇ ਉਪਦੇਸ਼ ਰੂਪੀ ਹੁਕਮਾਂ ਸਿਰ ਹੁਕਮ ਏਕ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਗੁਰਮਤ ਨਾਮ ਨੂੰ ਅਤੇ ਇਸ ਨਾਮ ਦੀ ਗੁਰਬਾਣੀ ਵਿਖੇ ਗਾਈ ਮਹੱਤਾ ਮਹਿਮਾ ਨੂੰ ਸੁਣ ਸੁਣ ਕੇ ਹੋਰ ਭੀ ਉਸ ਨਾਮ ਜਪਣ ਰੂਪੀ ਸਤਿਗੁਰੂ ਦੀ ਹੁਕਮ ਰਜ਼ਾਈ ਆਗਿਆ ਮੰਨਣ ਲਈ ਤਤਪਰ ਹੋ ਜਾਂਦੇ ਹਨ ਅਤੇ ਸਦਾ ਤਤਪਰ ਹੋਏ ਰਹਿੰਦੇ ਹਨ। ਵਧੇਰੇ ਤੋਂ ਵਧੇਰੇ ਤਤਪਰ ਹੋਣ ਦੇ ਵਿਗਸੋਮਦੇ ਹਨ, ਇਥੋਂ ਤਾਈ ਕਿ ਉਹ ਅੱਠੋ ਪਹਿਰ ਨਾਮੀ ਵਾਹਿਗੁਰੂ ਹਰੀ ਪਰਮਾਤਮਾ ਦੇ ਸਿਫਤ ਸਲਾਹੀ ਗੁਣ ਗਾਉਂਦੇ ਰਹਿੰਦੇ ਹਨ, ਰਜਦੇ ਅਗਾਮਦੇ ਨਹੀਂ। ਇਸ ਬਿਦ ਗੁਣ ਗਾ ਗਾ ਕੇ ਪਾਰਸ ਗੁਣਾਂ ਦੀ ਪਾਰਸ ਕਮਾਈ ਦੇ ਤੁਫੈਲ ਉਹ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦੇ ਹਨ ਅਤੇ ਗੁਰੂ ਦੇ ਪ੍ਰਸਾਦ ਕਰਕੇ ਉਨ੍ਹਾਂ ਦੀ ਸੱਚੀ ਲਿਵ ਲੱਗ ਜਾਂਦੀ ਹੈ। ਇਹ ਲਿਵ ਕੇਵਲ ਗੁਰੂ ਦੇ ਪ੍ਰਸਾਦ ਕਰਕੇ ਹੀ ਲੱਗਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਗੱਲ ਦੀ ਸਾਖਾ ਭਰਦੇ ਹਨ, ਸੋ ਗੁਰਸਿੱਖਾਂ ਨੂੰ ਸ੍ਰੀ ਸਤਿਗੁਰੂ ਨਾਨਕ ਸਾਹਿਬ ਦੀ ਦ੍ਰਿੜਾਈ ਸਿੱਖਿਆ ਸਾਖਾ ਤੇ ਭਰੋਸਾ ਹੋਣਾ ਚਾਹੀਦਾ ਹੈ, ਨਾ ਕਿ ਆਨਮਤਾਂ ਦੀ ਸੁਣੀ ਸੁਣਾਈ ਸਿੱਖਿਆ ਪਰ। ਮਹਾਮੰਤਰ ਗੁਰ ਹਿਰਦੈ ਬਸਿਓ, ਅਚਰਜ ਨਾਮ ਸੁਣਿਓ ਰੀ। ਆਸਾ ਮਹੱਲਾ ਪੰਜਵਾਂ। ਵਾਹ ਬਿਸਮਾਦੀ ਅਚਰਜ ਨਾਮ ਜਦ ਗੁਰਮੰਤਰ ਰੂਪੀ ਗੁਰ ਦੀਖਿਆ ਦੁਆਰਾ ਕੰਨੀ ਸੁਣਿਆ, ਤਾਂ ਇਹ ਗੁਰ ਸ਼ਬਦ ਗੁਰਮਤ ਨਾਮ ਰੂਪੀ ਮਹਾਮੰਤਰ ਹਿਰਦੇ ਵਿੱਚ ਵਸਿਆ। ਇਹ ਹਿਰਦੇ ਵਸਿਆ ਧੱਸਿਆ ਨਾਮ ਐਸੀ ਅੰਮ੍ਰਿਤ ਕਲਾ ਜ਼ਹੂਰ ਆਉਂਦਾ ਹੈ ਕਿ ਇਹੋ ਨਾਮ ਆਪਣੀ ਪਾਰਸ ਰਸਾਇਣੀ ਕੁਦਰਤ ਨਾਲ ਰਸਨੀ ਰਸਿਆ ਤੇ ਸ਼੍ਰਵਣੀ ਸਰਸਿਆ ਨਾਮ ਬਣ ਜਾਂਦਾ ਹੈ। ਜਿਸ ਅੰਮ੍ਰਿਤ ਨਾਮ ਨੂੰ ਨਾਲੇ ਅੰਤਰਗਤ ਸੁਣੀਦਾ ਹੈ ਅਤੇ ਨਾਲੇ ਧਿਆਈਦਾ ਹੈ, ਤੇ ਮਹਿਮਾ ਮਹੋਤਸਵ ਅੰਦਰ ਆਠ ਪਹਿਰ ਗਾਈਦਾ ਹੈ, ਨਾਮ ਨਾਮੀ ਦੀਆਂ ਗੁਣ ਮਿਠਤਾਂ ਜੋ ਸੰਸਰ ਹੀ ਸਲਾਹੁਣ ਗਾਉਣ ਯੋਗ ਹੁੰਦੀਆਂ ਹਨ ਯਥਾ ਗੁਰਵਾਕ। ਸੁਣ ਸੁਣ ਅੰਮ੍ਰਿਤ ਨਾਮ ਧਿਆਵਾਂ, ਆਠ ਪਹਿਰ ਤੇਰੇ ਗੁਣ ਗਾਵਾਂ, ਸੂਹੀ ਮਹੱਲਾ ਪੰਜਵਾਂ। ਗੁਰਮਤ ਨਾਮ ਦੀ ਗੁਣਾਂ ਵਾਲੀ ਸਿਫਤ ਮਹਿਮਾ ਨੂੰ ਸਲਾਹੁਣ ਗਾਉਣ ਅਤੇ ਸ਼੍ਰਵਣੀ ਸੁਣਨ ਅਤੇ ਸੁਣ ਸੁਣ ਕੇ ਬਿਸਮਾਉਣ ਤੇ ਬਿਸਮ ਰੰਗਾਂ ਵਿਚ ਰੰਗੀਜ ਕੇ ਨਾਮ ਦੀ ਗੁਰਬਾਣੀ ਰੂਪੀ ਗੁਣ ਸਿਫਤਾਂ ਨੂੰ ਮੁੜ ਮੁੜ ਗਾਉਣ ਅਤੇ ਗਾਉਂਦੇ ਰਹਿਣ ਨੂੰ ਅੱਗੇ ਰੱਖਿਆ ਹੈ, ਜਿਹਾ ਕਿ ਗੁਰਵਾਕ ਇਸ ਬਿਧ ਨਿਰੂਪਣ ਕਰਾਉਂਦਾ ਹੈ। ਕੋਟ ਕਰਨ ਦੀਜੈ ਪ੍ਰਪ੍ਰੀਤਮ, ਹਰ ਗੁਣ ਸੁਣੀਐ ਅਬਿਨਾਸ਼ੀ ਰਾਮ। ਸੁਣ ਸੁਣ ਇਹ ਮਨ ਨਿਰਮਲ ਹੋਵੇ, ਕੱਟੀਐ ਕਾਲ ਕੀ ਫਾਂਸੀ ਰਾਮ। ਕੱਟੀਐ ਜਮ ਫਾਂਸੀ ਸਿਮਰ ਅਬਿਨਾਸ਼ੀ, ਸਗਲ ਮੰਗਲ ਸੁਗਿਆਨਾ। ਹਰ ਹਰ ਜਪ ਜਪੀਐ ਦਿਨ ਰਾਤੀ, ਲਾਗੈ ਸਹਿਜ ਧਿਆਨਾ। ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ, ਮਨ ਕੀ ਦੁਰਮਤ ਨਾਸੀ। ਕਹੋ ਨਾਨਕ ਪ੍ਰਭ ਕਿਰਪਾ ਕੀਜੈ, ਹਰ ਗੁਣ ਸੁਣੀਐ ਅਵਿਨਾਸ਼ੀ, ਸੂਹੀ ਮਹੱਲਾ ਪੰਜਵਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਣਾ ਪੁੰਜ ਗੁਣੀ ਵਾਹਿਗੁਰੂ ਨਾਮੀ ਹਰੀ ਪਰਮਾਤਮਾ ਦੇ ਅਬਿਨਾਸ਼ੀ ਗੁਣਾਂ ਦੇ ਭੰਡਾਰ ਹਨ। ਕੇਵਲ ਇਨ੍ਹਾਂ ਅਬਿਨਾਸ਼ੀ ਗੁਣਾਂ ਅੰਦਰ ਹੀ ਅੰਮ੍ਰਿਤ ਨਾਮ ਦੀ ਪਾਰਸ ਤਸੀਰ ਵਾਲਾ ਤਲਸਮ ਹੈ। ਇਨ੍ਹਾਂ ਗੁਣਾਂ ਨੂੰ ਗਾਵਣਾ ਅਤੇ ਸੁਣਨਾ ਐਸਾ ਪਾਰਸ ਰਸਾਇਣੀ ਮੌਜਜ਼ਾ ਰੱਖਦਾ ਹੈ ਕਿ ਇਸ ਨੂੰ ਸੁਣ ਸੁਣ ਕੇ ਜਨਮ ਜਨਮਾਂ ਦੀ ਲੱਗੀ ਮੈਲ ਵਾਲਾ ਮਲੀਨ ਮਨ ਨਿਰਮਲ ਹੋ ਜਾਂਦਾ ਹੈ। ਮਨ ਹੀ ਨਿਰਮਲ ਨਹੀਂ ਹੁੰਦਾ, ਬਲਕਿ ਕਾਲ ਦੀ ਫਾਂਸੀ ਹੀ ਕੱਟੀ ਜਾਂਦੀ ਹੈ। ਸੋ ਸੱਚੇ ਪਾਤਸ਼ਾਹ ਸਤਿਗੁਰੂ ਇਨ੍ਹਾਂ ਅਬਿਨਾਸ਼ੀ ਗੁਣਾਂ ਦੇ ਸ਼੍ਰਵਣੀ ਸੁਣਨ ਦੀ ਅਪਰ ਅਪਾਰੀ ਮਹੱਤਤਾ ਨੂੰ ਮੁੱਖ ਰੱਖ ਕੇ ਅਕਾਲ ਪੁਰਖ ਅੱਗੇ ਸਨਮੁਖ ਜਾਚਨਾ ਕਰਦੇ ਹਨ। ਕੇਵਲ ਅਸਾਡੇ ਅਲਪਗ ਸੰਸਾਰੀ ਜੀਵਾਂ ਦੀ ਖਾਤਰ ਕਰਦੇ ਹਨ ਕਿ ਹੇ ਪ੍ਰੀਤਮ ਪ੍ਰਭੂ, ਤੂੰ ਆਪਣੇ ਜਗਿਆਸੂ ਜਨਾਂ ਨੂੰ ਕਰੋੜਾਂ ਹੀ ਕੰਨ ਬਖਸ਼, ਜਿਨ੍ਹਾਂ ਕਰਕੇ ਤੇਰੇ ਅਬਿਨਾਸ਼ੀ ਗੁਣਾਂ ਨੂੰ ਸਦ ਸਦਾ ਹੀ ਸੁਣਦੇ ਰਹੀਏ, ਜਿਨ੍ਹਾਂ ਨੂੰ ਸੁਣ ਸੁਣ ਕੇ ਸੁਣਨ ਹਾਰਿਆਂ ਦੇ ਮਨ ਸੱਚਮੁੱਚ ਹੀ ਨਿਰਮਲ ਹੋ ਜਾਂਦੇ ਹਨ ਅਤੇ ਜਮ ਦੀ ਕਾਲ ਫਾਂਸ ਕੱਟੀ ਜਾਂਦੀ ਹੈ। ਇਨ੍ਹਾਂ ਅਬਿਨਾਸ਼ੀ ਗੁਣਾਂ ਦੇ ਸੁਣਨ ਦੀ ਪਾਰਸ ਰਸਾਇਣੀ ਤਸੀਰ ਨਾਮ ਦੀ ਸਿਮਰਨ ਕਲਾ ਵੀ ਨਾਲੋ ਨਾਲ ਉਪਜਾਉਂਦੀ ਤੇ ਵੱਧ ਤੋਂ ਵੱਧ ਵਧਾਉਂਦੀ ਹੈ। ਗੁਣਾਂ ਨੂੰ ਸਰਵਣ ਕਰਦੇ ਹੋਏ ਨਾਮ ਦੀ ਸਿਮਰਨ ਕਲਾ ਨੂੰ ਜੋ ਚੜ੍ਹਦੀ ਤੋਂ ਚੜ੍ਹਦੀ ਆਤਮ ਤ੍ਰੈ ਗੁਣੀ ਰੰਗਣ ਦੇ ਜੋਤ ਵਿਗਾਸੀ ਰੰਗ ਲੱਗਦੇ ਹਨ, ਇਸ ਅਵਸਥਾ ਨੂੰ ਤਾਂ ਕੇਵਲ ਨਾਮ ਅਭਿਆਸੀ ਹੀ ਲੱਖ ਜਾਚ ਸਕਦੇ ਹਨ। ਤਾਂ ਹੀ ਤੇ ਸੁਣ ਸੁਣ ਇਹ ਮਨ ਨਿਰਮਲ ਹੋਵੇ, ਕੱਟੀਐ ਕਾਲ ਕੀ ਫਾਂਸੀ ਰਾਮ ਦੇ ਨਾਲ ਲੱਗਦੀ ਇਹ ਤੁਕ ਵਿਦਮਾਨ ਹੈ। ਕੱਟੀਐ ਜਮ ਫਾਂਸੀ ਸਿਮਰ ਅਬਿਨਾਸ਼ੀ, ਸਗਲ ਮੰਗਲ ਸੁਗਿਆਨਾ। ਅਬਿਨਾਸ਼ੀ ਗੁਣਾਮਈ ਜਸ ਸਿਫਤ ਸਲਾਹ ਸੁਣ ਸੁਣ ਕੇ ਦਹਿ ਬਾਲਾ ਹੋਈ ਸਿਮਰਨ ਕਲਾ ਅਤੇ ਸਿਮਰਨ ਤੋਂ ਸਰਵਣਾ ਅੰਦਰ ਭੋਈ ਅੰਮ੍ਰਿਤ ਰਸ ਨਾਦ ਅਨਾਹ ਦੀ ਧੁਨਕਾਰ ਸਮਲਿਤ ਦੀ ਪਾਰਸ ਰਸਾਇਣੀ ਤਸੀਰ ਦੁਆਰਾ ਨਾ ਸਿਰਫ ਸੁਰਤ ਸ਼ਬਦ ਵਾਲੇ ਨਾਮ ਅਭਿਆਸੀ ਦੀ ਕਾਲ ਜਮ ਫਾਂਸੀ ਹੀ ਕੱਟੀ ਜਾਂਦੀ ਹੈ, ਬਲਕਿ ਉਸ ਨੂੰ ਸਾਕਸ਼ਾਤ ਜੋਤ ਵਿਗਾਸੀ ਗਿਆਨ ਦੀ ਗਮਤਾ ਵੀ ਹੋ ਜਾਂਦੀ ਹੈ। ਇਸ ਬਿਧ ਪ੍ਰਾਪਤ ਹੋਏ ਸੰਜੋਗ ਸੰਜੋਏ ਸ਼੍ਰਵਣ ਸੁਰਤ ਸੰਜੋਗੀ ਜਾਪ ਸੁਜਾਪ ਨੂੰ ਦਿਨ ਰਾਤੀ ਜਪਣਾ ਯਾ ਖਿਨ ਖਿਨ ਜਪੀ ਜਾਣ ਦਾ ਗੁਰੂ ਦ੍ਰਿੜਾਇਆ ਅਕਾਲੀ ਹੁਕਮ ਹੈ, ਜਿਸ ਨੂੰ ਕਮਾਉਣ ਕਰ ਸਹਿਜ ਅਵਸਥਾ ਵਿਖੇ ਲਿਵ ਧਿਆਨ ਜਾ ਕੇ ਜੁੜਦਾ ਹੈ। ਲੋਕੀ ਐਵੇਂ ਗੱਲਾਂ ਬਾਤਾਂ ਨਾਲ ਇਹ ਸਹਿਜ ਤੁਰਿਆ ਪਦ ਪਾਇਆ ਲੋੜਦੇ ਹਨ ਅਤੇ ਸੁੱਕੀ ਮੈਡੀਟੇਸ਼ਨ ਥਿਊਰੀ ਦੇ ਥਿਉਰਾਉਣ ਨੂੰ ਹੀ ਸਹਿਜ ਪਦ ਦਾ ਲਖਾਇਕ ਗਰਦਾਨੀ ਫਿਰਦੇ ਹਨ। ਇੱਥੇ ਸੁੱਕੀਆਂ ਥਿਊਰੀਆਂ ਤੋਂ ਕੰਮ ਨਹੀਂ ਚੱਲਦਾ। ਗੁਰਮਤ ਅੰਦਰ ਤਾਂ ਪ੍ਰਭੂ ਦੀ ਨਾਮ ਚਿਤਾਰਨੀ ਸਿਮਰਨ ਚੰਬੁਕ ਬੂਟੀ ਸੱਚਮੁੱਚ ਕਲਮਲ ਦੁੱਖ ਟਾਰਨੀ ਅਤੇ ਦੁਰਮਤ ਮਤ ਮਾਰ ਵਿਡਾਰਨੀ ਹੈ। ਤਾਂ ਤੇ ਉਪਰਲੇ ਗੁਰਵਾਕ ਦਾ ਸਿੱਟਾ ਸਫੁੱਟ ਕਰਦੇ ਹੋਏ ਸ੍ਰੀ ਗੁਰੂ ਨਾਨਕ ਸਾਹਿਬ ਜੀਓ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਰਮਤ ਰਾਮ ਪਰਮੇਸ਼ਰ ਦੇ ਅਬਨਾਸ਼ੀ ਗੁਣਾਂ ਨੂੰ ਹੀ ਹਰ ਦਮ ਸੁਣਦੇ ਰਹਿਣ ਵਾਲਾ ਅਤੇ ਦਮ ਬਦਮ ਜਪੀਂਦੇ ਰਹਿਣ ਵਾਲਾ ਸਰਬ ਗੁਣਾ ਗੁਣ ਉਤਮੋ ਗੁਰਮਤ ਨਾਮ ਹੀ ਹੈ। ਦਮ ਦਮ ਸਦਾ ਸਮਾਲਦਾ ਦਮ ਨ ਬਿਰਥਾ ਜਾਏ ਦੀ ਸ਼ਰਤ ਪੂਰਾ ਕਰਨ ਵਾਲਾ ਗੁਰਮਤ ਨਾਮ ਹੀ ਹੈ, ਜਿਸ ਨੂੰ ਸੰਭਾਲਣ ਹਾਰਾ ਸਵਾਸ ਸਵਾਸ ਨਾਮ ਜਪਦਾ ਹੈ ਅਤੇ ਨਾਮ ਸੁਣਦਾ ਪੀ ਹੈ। ਸੰਭਾਲਣ ਦੇ ਪਦ ਵਿਚ ਸਿਮਰਨ ਸੁਰਤ ਸ਼ਰਵਣ ਦੋਈ ਸ਼ਰਤਾਂ ਪੂਰੀਆਂ ਹੋ ਜਾਂਦੀਆਂ ਹਨ। ਤਾਂ ਤੇ ਗੁਰਬਾਣੀ ਅੰਦਰ ਆਏ ਸੰਭਾਲਣ ਵਾਲੇ ਪਦ ਤਤ ਵਿਲੱਖਣੀ ਮਾਨੇ ਰੱਖਦੇ ਹਨ। ਸਿਮਰਨ ਕਰਦੇ ਹੋਏ ਸਿਮਰਨ ਕਮਾਈ ਨੂੰ ਸੰਭਾਲਣਾ ਕਿਸੇ ਸੂਰੇ ਦਾ ਕੰਮ ਹੈ। ਸਿਮਰਨੋ ਉਦੋਤ ਹੋਈ ਸਰੋਤ ਸੁਰਤੀ ਨੂੰ ਸ਼ਬਦ ਜਾਪ ਅਜਾਪ ਦੇ ਨਾਲੋ ਨਾਲ ਜੋੜੀ ਰੱਖਣਾ ਇਹ ਨਾਮ ਸੰਭਾਲਣ ਦੇ ਅਰਥਾਂ ਦਾ ਇੱਕ ਹੱਲ ਹੋਇਆ ਤਨਕ ਮਾਤਰੀ ਗੁਰਮਤ ਮੁਹਿੰਮਾ ਹੈ। ਹੋਰ ਦੀਗਰ ਰਾਜ ਮੁਹਿੰਮੇ ਨਾਮ ਸੰਭਾਲਣ ਦੇ ਨਾਮ ਸੰਭਾਲਣ ਦੀ ਅਜਰ ਸ਼ਕਤੀ ਵਾਲੇ ਅਜਰ ਜਰੀਏ ਹੀ ਜਾਣਦੇ ਹਨ ਅਤੇ ਜਾਣ ਕੇ ਅਜਰ ਜਰਾਣ ਕੇ ਅੰਦਰੇ ਹੀ ਅੰਦਰ ਆਨੰਦ ਮਾਣਦੇ ਹਨ। ਜਣਾਉਂਦੇ ਲਿਖਾਉਂਦੇ ਕਿਸੇ ਨੂੰ ਨਹੀਂ, ਅਲੱਖ ਨੂੰ ਲੱਖ ਕੇ ਅੰਦਰੇ ਹੀ ਅੰਦਰ ਜਰਦੇ ਹਨ। ਗੁਰਮਤ ਨਾਮ ਨੂੰ ਬਾਰੰਬਾਰ ਉਚਾਰਨਾ ਇਹ ਐਸੀ ਬਾਣੀ ਹੈ ਕਿ ਜਿਸ ਨੂੰ ਉਚਾਰਨ ਸਮੇਂ ਸੁਣ ਸੁਣ ਕੇ ਉਚਾਰਨ ਸੁਣਨ ਹਾਰੇ ਅਰਥਾਤ ਨਾਮ ਨੂੰ ਸੰਭਾਲਣ ਹਾਰੇ ਅਭਿਆਸੀ ਜਨਾਂ ਦੀ ਪਰਮ ਗਤੀ ਹੋ ਜਾਂਦੀ ਹੈ। ਯਥਾ ਗੁਰਵਾਕ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਮਾਜਮਲਾ ਪੰਜਵਾਂ ਹਰੀ ਪਦ ਨੂੰ ਹਰ ਹਰ ਕਰਕੇ ਦੋ ਬਾਰ ਉਚਾਰਿਆ ਲਿਖਣਾ ਇਸ ਗੱਲ ਨੂੰ ਸਿੱਧ ਕਰਦਾ ਹੈ ਕਿ ਹਰ ਹਰ ਬਾਣੀ ਤੋਂ ਭਾਵ ਬਾਰੰਬਾਰ ਸਿਮਰਨ ਵਾਲੇ ਗੁਰਮਤ ਨਾਮ ਤੋਂ ਹੈ। ਨਾਮ ਸੰਭਾਲਣ ਦੇ ਲਫ਼ਜ਼ਾਂ ਅੰਦਰ ਨਾਮ ਨੂੰ ਸੁਣ ਕੇ ਮੰਨਣ ਦਾ ਸਮੁੱਚਾ ਗੁਰਮਤ ਭਾਵ ਆ ਗਿਆ। ਹੁਣ ਗੁਰਮਤ ਨਾਮ ਨੂੰ ਸੁਣ ਕੇ ਮੰਨਣ ਪ੍ਰਥਾਏ ਕੁਛ ਕੁ ਗੁਰਵਾਕ ਦੇ ਕੇ ਇਸ ਪ੍ਰਕਰਣ ਨੂੰ ਸਮਾਪਤ ਕੀਤਾ ਜਾਂਦਾ ਹੈ। ਸੁਣ ਸੁਣ ਗੁਰਮੁਖ ਨਾਮ ਵਖਾਣੈ ਸਤਸੰਗਤ ਮੇਲਾਈ ਗੁਰਮੁਖ ਗਾਵੈ ਆਪ ਗਵਾਵੈ ਦਰ ਸਾਚੈ ਸ਼ੋਭਾ ਪਾਈ ਸਾਚੀ ਬਾਣੀ ਸੱਚ ਵਖਾਣੈ ਸੱਚ ਨਾਮ ਲਿਵਲਾਈ। ਰਾਮਕਲੀ ਮਹੱਲਾ ਤੀਜਾ ਅਸ਼ਟਪਦੀਆਂ ਗੁਰਮੁਖੋਂ ਸੁਣ ਸੁਣ ਗੁਰ ਦੀਖਿਆ ਰੂਪੀ ਗੁਰਮੰਤਰ ਗੁਰੂ ਦੁਆਰਿਓ ਸੁਣ ਕੇ ਲੈ ਕੇ ਗੁਰਮੁਖ ਦੀਖਿਆ ਪਾਤਰ ਜਨ ਨਾਮ ਮੁਖ ਬਾਣੀ ਸ਼ਰਵਣਾ ਤੇ ਰਸਨਾ ਦੁਆਰਾ ਸੰਭਾਲਦਾ ਹੈ। ਅਤੇ ਗੁਰਮੁਖ ਪਿਆਰਿਆਂ ਦੀ ਪੁੰਜ ਸਤ ਸੰਗਤ ਦੇ ਮੇਲ ਮਿਲਾਪ ਹੋਣ ਦੇ ਅਵਸਰ ਜੁੜਨ ਪਰ ਹੀ ਸੰਭਾਲਦਾ ਹੈ। ਇਸ ਬਿਦ ਨਾਲ ਸੰਭਾਲ ਸੰਭਾਲ ਨਾਮ ਦੇ ਗੁਣ ਗਾਉਂਦਾ ਹੈ ਤੇ ਗੁਣ ਗਾ ਗਾ ਆਪਾ ਭਾਵ ਗਵਾਏ ਕੇ ਨਾਮ ਵਿਖੇ ਸਮਾ ਜਾਂਦਾ ਹੈ। ਇਤ ਬਿਦ ਦਰ ਸੱਚਾ ਸ਼ੋਭਾ ਪਾਉਂਦਾ ਹੈ। ਇਸ ਸੱਚੇ ਨਾਮ ਨੂੰ ਸੱਚੀ ਬਾਣੀ ਦੀ ਜਾਪ ਧੁਨੀ ਵਿਚ ਵਖਾਣਦਾ ਸੁਣਦਾ ਹੈ। ਕੋਈ ਖਿਆਲੀ ਘੂੰ ਘੂੰ ਕੰਨਾਂ ਵਿਚ ਨਹੀਂ ਸੁਣਦਾ। ਇਸ ਤਰ੍ਹਾਂ ਨਾਮ ਜਾਪ ਉਚਾਰਨ ਸੰਭਾਲਣ ਕਰਕੇ ਉਸ ਦੀ ਨਾਮ ਅਭਿਆਸ ਕਮਾਈਆਂ ਕਰ ਕਰ ਸੱਚੇ ਨਾਮ ਵਿਖੇ ਹੀ ਲਿਵ ਲੱਗ ਜਾਂਦੀ ਹੈ। ਕਰਨ ਹਾਰ ਮੇਰੇ ਪ੍ਰਭ ਏਕ, ਨਾਮ ਤੇਰੇ ਕੀ ਮਨ ਮੈਂ ਟੇਕ। ਸੁਣ ਸੁਣ ਜੀਵੋ ਮਨ ਇਹੋ ਬਿਸਰਾਮ, ਪਾਪ ਖੰਡਨ ਪ੍ਰਭ ਤੇਰੋ ਨਾਮ। ਰਾਮ ਕਲੀ ਮਹੱਲਾ ਪੰਜਵਾਂ। ਭਾਵ ਅਕਾਲ ਪੁਰਖ ਦੇ ਨਾਮ ਦੀ ਜਿਨ੍ਹਾਂ ਦੇ ਮਨ ਵਿਚ ਟੇਕ ਹੈ, ਉਹ ਇਸੇ ਨਾਮ ਟੇਕ ਬਿਸਰਾਮ ਵਾਲੇ ਸੱਚੇ ਆਧਾਰ ਰੂਪੀ ਨਾਮ ਨੂੰ ਸੁਣ ਸੁਣ ਕੇ ਅਤੇ ਸੰਭਾਲ ਸੰਭਾਲ ਕੇ ਜੀਵਦੇ ਹਨ। ਗੁਰਮਤ ਨਾਮ ਦੇ ਸੰਭਾਲਣ ਅੰਦਰ ਐਸੀ ਪਾਰਸ ਕਲਾ ਹੈ ਜਿਸ ਦੇ ਸੰਭਾਲਣ ਕਰਕੇ ਸਾਰੇ ਪਾਪ ਖੰਡੇ ਜਾਂਦੇ ਹਨ। ਮਨ ਮਹਿ ਰਾਮ ਨਾਮਾ ਜਾਪ, ਕਰ ਕਿਰਪਾ ਵਸੋ ਮੇਰਾ ਹਿਰਦੈ, ਹੋਏ ਸਹਾਈ ਆਪ ਰਹਾਓ। ਸੁਣ ਸੁਣ ਨਾਮ ਤੁਮਹਾਰਾ ਪ੍ਰੀਤਮ, ਪ੍ਰਭ ਪੇਖਣ ਕਾ ਚਾਓ। ਆਸਾ ਮਹੱਲਾ ਪੰਜਵਾਂ। ਭਾਵ ਗੁਰਪ੍ਰਸਾਦ ਕਰ ਗੁਰਮਤ ਨਾਮ ਜਾਪ ਦੁਆਰਾ ਵਾਹਿਗੁਰੂ ਹਿਰਦੇ ਵਿਚ ਵਸਦਾ ਹੈ। ਪ੍ਰੀਤਮ ਪ੍ਰਭੂ ਦਾ ਐਸਾ ਪਿਆਰਾ ਪ੍ਰਾਣ ਅਧਾਰਾ ਨਾਮ ਸੁਣ ਸੁਣ ਕੇ ਹੀ ਪ੍ਰਭ ਪੇਖਣ ਦਾ ਚਾਓ ਮਨ ਵਿਚ ਉਪਜਦਾ ਹੈ। ਇਹ ਨਾਮ ਸਰਵਣੀ ਸੁਣਨ ਦੀ ਮਹਿਮਾ ਹੈ। ਸੁਣ ਸੁਣ ਬੂਝੈ ਮਾਨੈ ਨਾਉ, ਤਾਂ ਕੈ ਸਦ ਬਲਿਹਾਰੈ ਜਾਉ। ਗੌੜੀ ਮਹੱਲਾ ਪਹਿਲਾ। ਭਾਵ ਜੋ ਗੁਰਮੁਖ ਗੁਰ ਦੀਖਿਆ ਦੁਆਰਾ ਨਾਮ ਨੂੰ ਸੁਣ ਕੇ ਬੁਝਦਾ ਹੈ ਅਤੇ ਸੁਣ ਬੁਝ ਕੇ ਮੰਨਦਾ ਹੈ, ਉਸ ਗੁਰਮੁਖ ਵਿਟੋਂ ਸੌ ਸੌ ਵਾਰ ਘੋਲ ਕੇ ਨਿਸਾਰ ਹੋਇਆ ਜਾਵੇ ਤਾਂ ਵੀ ਥੋੜਾ ਹੈ। ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ, ਕਿਲਬਿਖ ਕਾਟੇ ਨਿਮਖ ਅਰਾਧਿਆਂ ਗੁਰਮੁਖ ਪਾਰ ਉਤਾਰਾ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਨੀ ਰਹਾਓ। ਮੁਕਤ ਭੁਗਤ ਜੁਗਤ ਸਚ ਪਾਈਐ ਸਰਬ ਸੁਖਾਂ ਕਾ ਦਾਤਾ, ਆਪਣੇ ਦਾਸ ਕੋ ਭਗਤ ਦਾਨ ਦੇਵੈ ਪੂਰਨ ਪੁਰਖ ਵਿਧਾਤਾ। ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ, ਕਰਨ ਕਾਰਨ ਸਮਰੱਥ ਸੁਆਮੀ ਜਾਂ ਤੇ ਬਿਰਥਾ ਨਾ ਕੋਈ। ਵੱਡੈ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ। ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ। ਸੂਰਠ ਮਹੱਲਾ ਪੰਜਵਾਂ। ਇਸ ਗੁਰਵਾਕ ਦੁਆਰਾ ਗੁਰੂ ਸੱਚੇ ਪਾਤਸ਼ਾਹ ਪ੍ਰਥਮ ਤਾਂ ਇਸ ਗੱਲ ਨੂੰ ਨਿਸ਼ਚਿਤ ਕਰਾਉਂਦੇ ਹਨ ਕਿ ਸਾਰੀਆਂ ਮਤ ਮਤਾਂਤਰੀ ਫਿਲਾਸਫੀਆਂ ਥਿਆਸਫੀਆਂ ਸਭ ਹੇਚ ਹੀ ਹਨ। ਅਗੰਮੀ ਖੋਜ ਵਿਚਾਰ ਦੁਆਰਾ ਅਤੇ ਸਰਬੱਗ ਆਤਮੀ ਕਸ਼ਵ ਕਸ਼ਾਫੀ ਦਿਵ ਦ੍ਰਿਸ਼ਟਾਰ ਦੁਆਰਾ ਨਿਹਾਰ ਕੇ ਇਹ ਸਿੱਟਾ ਨਿਖਾਰਿਆ ਹੈ ਕਿ ਨਾਮ ਕੇਵਲ ਨਾਮ ਹੀ ਤਤ ਸਾਰ ਵੱਥ ਪਦਾਰਥ ਹੈ, ਜਿਸ ਨੂੰ ਗੁਰਮਤ ਬਿਦ ਜੁਗਤ ਅਨੁਸਾਰ ਨਿਮਖ ਮਾਤਰ ਅਰਾਧਿਆਂ ਅਰਾਧਣ ਹਾਰੇ ਗੁਰਮੁਖ ਜਨਾਂ ਦੇ ਕਿਲਵਿਖ ਕੱਟੇ ਜਾਂਦੇ ਹਨ ਅਤੇ ਗੁਰਮੁਖਾਂ ਦਾ ਤਤ ਨਿਸਤਾਰਾ ਪਾਰ ਉਤਾਰਾ ਹੋ ਜਾਂਦਾ ਹੈ। ਐਸੇ ਤਤ ਨਿਸਤਾਰੇ ਵਾਲੇ ਅਤੇ ਪਾਰ ਉਤਾਰੇ ਵਾਲੇ ਅਤੇ ਪਾਰ ਉਤਰਨ ਹਾਰੇ ਨਿਸਤਰਤ ਹਰ ਰਸ ਪਾਗੇ ਗੁਰਮੁਖ ਪੁਰਖ ਗਿਆਨੀ ਇਸ ਜੀਵਨ ਮੁਕਤ ਵਿਵਸਥਾ ਵਿਚ ਖੇਡਦੇ ਹੋਏ ਭੀ ਨਾਮ ਅਭਿਆਸ ਕਮਾਈ ਦਾ ਅਗਾਧ ਤੋਂ ਅਗਾਧ ਅੰਮ੍ਰਿਤ ਰਸ ਪੁੰਚਦੇ ਰਹਿੰਦੇ ਹਨ। ਇਉਂ ਅੰਮ੍ਰਿਤ ਰਸ ਪੁੰਚ ਕੇ ਅਹਿਲਾਦ ਅੰਦਰ ਅਨਹਦ ਨਾਦ ਅੰਮ੍ਰਿਤ ਸੁਆਦ ਭੀ ਤਿੰਨਾਂ ਨੂੰ ਆਉਂਦਾ ਹੈ। ਤਿਸ ਅੰਮ੍ਰਿਤ ਸੁਆਦੀ ਅਹਿਲਾਦੀ ਅਨਹਦ ਨਾਦ ਨੂੰ ਅੰਤਰਗਤੀ ਸੁਣ ਸੁਣ ਉਨ੍ਹਾਂ ਨੂੰ ਮਹਾਂਤ੍ਰਿਪਤੀ ਦੀ ਬਿਸਮਤਾ ਬਣਾਉਂਦੀ ਹੈ। ਤਿੰਨਾਂ ਗੁਰਮੁਖ ਸਾਧ ਜਨਾਂ ਦੀ ਪਾਰਸ ਰਸਾਇਣੀ ਰਸਨਾ ਤੋਂ ਉਚਰੀ ਰਸਨ ਰਟਨੀ ਨਾਮ ਜਾਪ ਰੂਪ ਅੰਮ੍ਰਿਤ ਬਾਣੀ ਨੂੰ ਸੁਣ ਸੁਣ ਕੇ ਭੀ ਸੁਣਨ ਹਾਰਿਆਂ ਦਾ ਮਨ ਮਹਾਂਤ੍ਰਿਪਤੀ ਨੂੰ ਪ੍ਰਾਪਤ ਹੁੰਦਾ ਹੈ। ਐਸਾ ਅੰਮ੍ਰਿਤ ਨਾਮ ਸਰਬ ਸੁਖਾਂ ਕਾ ਦਾਤਾ ਹੈ ਜਿਸ ਤੋਂ ਮੁਕਤ ਭੁਗਤ ਜੁਗਤ ਦਾ ਤਤ ਸਤ ਸੱਚ ਪਾਈਦਾ ਹੈ। ਐਸੀ ਤਤ ਸਤ ਪਰਦਾਇਣੀ ਪ੍ਰੇਮ ਭਗਤੀ ਦੀ ਦਾਤ ਪੂਰਨ ਪੁਰਖ ਵਿਧਾਤਾ ਆਪਣੇ ਨਾਮ ਅਭਿਆਸ ਕਮਾਈ ਵਾਲੇ ਗੁਰਸਿੱਖ ਸੇਵਕ ਦਾਸ ਨੂੰ ਹੀ ਦਿੰਦਾ ਹੈ। ਐਸੇ ਦਾਤੇ ਪਰਥਾਏ ਹੀ ਸ੍ਰਵਣੀ ਸੁਣੀਏ ਰਸਨਾ ਗਾਈਏ ਹਿਰਦੈ ਧਿਆਈਏ ਸੋਈ ਵਾਲੀ ਗੁਰ ਪੰਕਤੀ ਵਾਲਾ ਹੁਕਮੀ ਹਿਤ ਉਪਦੇਸ਼ ਮਖਸੂਸ ਹੈ ਕਿ ਤਿਸ ਦਾਤੇ ਦੇ ਨਾਮ ਨੂੰ ਸ਼੍ਰਵਣਾ ਕਰਕੇ ਸੁਣੀਏ ਰਸਨਾ ਕਰਕੇ ਆਰਾਧੀਏ ਗਾਈਏ ਅਤੇ ਹਿਰਦੇ ਕਰਕੇ ਧਿਆਈਏ। ਇਹ ਤਤ ਉਪਦੇਸ਼ ਰੂਪੀ ਹੁਕਮ ਨਾਮ ਅਭਿਆਸ ਕਮਾਈ ਆਰੰਭ ਕਰਨ ਹਾਰੇ ਜਗਿਆਸੂ ਜਨਾਂ ਨੂੰ ਸਨਮੁਖ ਸੋਹੇ ਨਿਸ਼ਾਨਾ ਰੱਖ ਕੇ ਉਚਾਰਨ ਕੀਤਾ ਗਿਆ ਹੈ। ਅਭਿਆਸੀ ਜਨਾਂ ਨੂੰ ਪਹਿਲਾਂ ਆਰੰਭ ਸਮੇਂ ਹੀ ਇਹੋ ਹੁਕਮ ਕਮਾਵਣਾ ਪਰਮ ਜ਼ਰੂਰੀ ਹੈ। ਹੁਕਮੀ ਦਾਤੇ ਕਰਨ ਕਾਰਨ ਸਮਰੱਥ ਸੁਆਮੀ ਦੇ ਘਰ ਸਭ ਕਿਛ ਹੈ। ਤਿਸ ਦੀਆਂ ਦਾਤਾਂ ਤੋਂ ਬਿਰਥਾ ਕੋਈ ਵੀ ਹੁਕਮ ਕਮਾਵਣ ਹਾਰਾ ਸਿੱਖ ਸੇਵਕ ਨਹੀਂ ਹੋ ਸਕਦਾ। ਵੱਡੇ ਭਾਗਾਂ ਕਰਕੇ ਮਨੁੱਖਾ ਜਨਮ ਮਿਲਦਾ ਹੈ ਅਤੇ ਮਨੁੱਖਾ ਜਨਮ ਰਤਨ ਜਨਮ ਬਣ ਜਾਂਦਾ ਹੈ ਜੇਕਰ ਕਿਰਪਾਲੂ ਵਾਹਿਗੁਰੂ ਦੀ ਕਿਰਪਾ ਨਾਲ ਇਹ ਗੁਰਸੰਗਤ ਵਿਚ ਹਰੀ ਗੁਣ ਗਾਉਂਦਿਆਂ ਅਤੇ ਸਦਾ ਸਿਮਰਨ ਕਰਦਿਆਂ ਹੀ ਬਤੀਤ ਹੋਵੇ। ਨਾਮ ਨਿਰੰਜਨ ਨਿਰਮਲਾ ਸੁਣਿਐ ਸੁਖ ਹੋਈ ਸੁਣ ਸੁਣ ਮਨ ਵਸਾਈਐ ਬੂਝੈ ਜਨ ਕੋਈ ਬਹਿੰਦਿਆਂ ਉੱਠਦਿਆਂ ਨਾ ਵਿਸਰੈ ਸਾਚਾ ਸੱਚ ਸੋਈ ਭਗਤਾਂ ਕੋ ਨਾਮ ਆਧਾਰ ਹੈ ਨਾਮੈ ਸੁਖ ਹੋਈ ਨਾਨਕ ਮਨ ਤਨ ਰਵ ਰਿਹਾ ਗੁਰਮੁਖ ਹਰ ਸੋਈ ਸਾਰੰਗੀ ਵਾਰ ਮਹਲਾ ਚੌਥਾ। ਵਿਆਖਿਆ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅਰਥਾਤ ਸਤ ਨਾਮ ਗੁਰਮੰਤਰ ਗੁਰਮਤ ਨਾਮ ਵੀ ਨਿਰੰਜਨ ਤੇ ਨਿਰਮਲ ਹੈ ਜਿਸ ਨੂੰ ਗੁਰ ਦੀਖਿਆ ਦੁਆਰਾ ਸੁਣ ਕਰ ਤਤ ਸੁਖ ਦੀ ਸੱਚੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਕ ਗੁਰ ਦੀਖਿਅਤ ਸ੍ਰਵਣ ਸਰੋਤੇ ਨਾਮ ਨੂੰ ਸ਼ਬਦ ਸੁਰਤ ਦੀ ਅਭਿਆਸ ਦੀ ਤਾਰ ਦੁਆਰਾ ਸੁਣ ਸੁਣ ਕੇ ਹੀ ਮਨ ਵਿਚ ਵਸਾਈ ਤਸਾਈ ਤੇ ਉਤਰਾਈ ਦਾ ਤੇ ਰੋਮ ਰੋਮ ਵਿਚ ਸੰਚਾਰੀ ਦਾ ਹੈ। ਪਰ ਇਸ ਗੁਰਮਤ ਅਲੱਖ ਅਭੇਵ ਜੁਗਤ ਨੂੰ ਕੋਈ ਵਿਰਲਾ ਗੁਰਮੁਖ ਜਨ ਹੀ ਬੁਝਦਾ ਹੈ। ਤਿੰਨਾਂ ਗੁਰਮੁਖ ਨਾਮ ਜਾਪ ਜੁਗਤੀਸ਼ਰਾਂ ਨੂੰ ਸੱਚਾ ਨਾਮੀ ਅਕਾਲ ਪੁਰਖ ਤੇ ਉਸਦਾ ਇਹ ਸੱਚਾ ਨਾਮ ਉੱਠਦਿਆਂ ਬਹਿੰਦਿਆਂ ਨਹੀਂ ਵਿਸਰਦਾ। ਐਸੇ ਨਾਮ ਅਭਿਆਸੀ ਗੁਰਮੁਖ ਭਗਤ ਜਨਾਂ ਨੂੰ ਇਹ ਸੱਚਾ ਨਾਮ ਹੀ ਆਧਾਰ ਰੂਪ ਹੈ। ਉਨ੍ਹਾਂ ਨੂੰ ਨਾਮ ਦੁਆਰਾ ਹੀ ਸੋ ਸੱਚਾ ਸੁਖ ਪ੍ਰਾਪਤ ਹੁੰਦਾ ਹੈ। ਕਹਿੰਦੇ ਹਨ ਗੁਰੂ ਨਾਨਕ ਸਾਹਿਬ ਕਿ ਉਨ੍ਹਾਂ ਦੇ ਮਨ ਤਨ ਵਿਚ ਵਾਹਿਗੁਰੂ ਰਵ ਰਿਹਾ ਹੈ, ਅਰਥਾਤ ਸਮਾ ਰਿਹਾ ਹੈ। ਸੁਣੈ ਵਖਾਣੈ ਜੇਤੜੇ ਹੋਂ ਤਿਨ ਬਲਿਹਾਰੈ ਜਾਓ, ਸ੍ਰੀ ਰਾਗ ਮਹਿਲਾ ਪਹਿਲਾ। ਨਾਮ ਨੂੰ ਸੁਣਨ ਹਾਰੇ ਅਤੇ ਸੁਣ ਸੁਣ ਕੇ ਕਮਾਵਣ ਹਾਰਿਆਂ ਦੇ ਗੁਰੂ ਸਾਹਿਬ ਵਾਰਨੇ ਬਲਿਹਾਰਨੇ ਜਾਂਦੇ ਹਨ। ਵਾਹ ਵਾਹ ਨਾਮ ਦੇ ਸੁਣਨ ਜਪਣ ਮੰਨਣ ਦੀ ਕਿਹੀ ਸੋਹਣੀ ਸੰਧ ਸਾਂਝੀ ਗੰਢ ਅਗਲੇ ਗੁਰਵਾਕ ਅੰਦਰ ਦਰਸਾਈ ਹੈ। ਸੁਣ ਗੁਰਮੁਖ ਸੁਣ ਗੁਰਮੁਖ ਨਾਮ, ਸਭ ਬਿਨਸੇ ਹੋਮੈ ਪਾਪਾ ਰਾਮ, ਜਪ ਹਰ ਹਰ ਜਪ ਹਰ ਹਰ ਨਾਮ, ਲੱਥ ਅੜੇ ਜਗਤਾਪਾਂ ਰਾਮ, ਹਰ ਹਰ ਨਾਮ ਜਿਨੀ ਆਰਾਧਿਆ, ਤਿਨਕੇ ਦੁਖ ਪਾਪ ਨਿਵਾਰੇ, ਸਤਗੁਰ ਗਿਆਨ ਖੜਗ ਹੱਥ ਦੀਨਾ, ਜਮ ਕੰਕਰ ਮਾਰ ਬਿਦਾਰੇ, ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ, ਦੁਖ ਲਾਥੇ ਪਾਪ ਸੰਤਾਪਾ, ਸੁਣ ਗੁਰਮੁਖ ਨਾਮ, ਸਭ ਬਿਨਸੇ ਹੋਮੈ ਪਾਪਾ, ਜਪ ਹਰ ਹਰ ਜਪ ਹਰ ਹਰ ਨਾਮ, ਮੇਰਾ ਮਨ ਭਾਇਆ ਰਾਮ, ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ, ਗੁਰਮੁਖ ਜਪ ਸਭ ਰੋਗ ਗਵਾਇਆ, ਅਰੋਗਤ ਭਏ ਸਰੀਰਾ, ਅੰਦਿਨ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗੈਰ ਗੰਭੀਰਾ, ਜਾਤ ਅਜਾਤ ਨਾਮ ਜਿਨ ਧਿਆਇਆ, ਤਿਨ ਪਰਮ ਪਦਾਰਥ ਪਾਇਆ, ਜਪ ਹਰ ਹਰ ਨਾਮ ਮੇਰਾ ਮਨ ਪਾਇਆ। ਵਡਹੰਸ ਮਹੱਲਾ ਚੌਥਾ। ਵਿਆਖਿਆ। ਗੁਰਮਤਿ ਗੁਰ ਦੀਖਿਆ ਦੁਆਰਾ ਗੁਰਮੁਖ ਨਾਮ ਵਾਹਿਗੁਰੂ ਨਾਮ ਨੂੰ ਸੁਣ ਅਤੇ ਸੁਣੀ ਜਾਣ ਕਰਕੇ ਸਾਰੇ ਰੋਗ ਅਤੇ ਪਾਪ ਬਿਨਸ ਗਏ। ਇਹ ਹੱਡ ਵਰਤਿਆ ਤਜਰਬਾ ਨਾਮ ਸੁਣਨ ਦੀ ਪਾਰਸ ਕਲਾ ਦਾ ਹੈ ਅਤੇ ਗੁਰਮਤਿ ਨਾਮ ਨੂੰ ਜਪ ਜਪ ਕੇ ਸਭ ਜਗ ਤਾਪ ਖੰਡੇ ਗਏ, ਉੱਕੇ ਹੀ ਲੈ ਗਏ ਹਨ। ਨਾਮ ਸੁਣਨ ਅਤੇ ਜਪਣ ਦੀ ਇਹ ਸਾਂਝੀ ਆਕਰਖਣ ਕਲਾ ਹੈ। ਸੁਣਨ ਅਤੇ ਮੰਨਣ ਦੀ ਸਾਂਝੀ ਸੰਦ ਵਿਚ ਜਪੇ ਨਾਮ ਦਾ ਇਹ ਬਚਿੱਤਰ ਕ੍ਰਿਸ਼ਮਾ ਹੈ ਕਿ ਨਾਮ ਅਰਾਧਣ ਸਮੇਂ ਨਾਮ ਸੁਣਨ ਵਾਲਾ ਅਭਿਆਸ ਵੀ ਹੁੰਦਾ ਹੈ, ਨਾਲੇ ਮੰਨਣ ਰੂਪੀ ਜਾਪ ਵੀ ਹੁੰਦਾ ਰਹਿੰਦਾ ਹੈ। ਇਸ ਬਿਦ ਇਹ ਗੁਰਮਤਿ ਨਾਮ ਅਰਾਧਣ ਰੂਪੀ ਨਾਮ ਅਭਿਆਸ 16 ਕਲਾ ਸੰਪੂਰਨ ਹੋ ਜਾਂਦਾ ਹੈ। ਇਸ ਬਿਦ ਸੁਣਨ ਮੰਨਣ ਦੀ ਸਾਂਝੀ ਸੰਧ ਵਾਲਾ ਨਾਮ ਜਿਨ੍ਹਾਂ ਨੇ ਅਰਾਧਿਆ ਹੈ, ਤਿੰਨਾਂ ਦੇ ਦੁੱਖ ਪਾਪ ਸਭ ਨਿਵਾਰਨ ਹੋ ਗਏ ਹਨ। ਨਿਜ ਤਜਰਬੇ ਤੋਂ ਇਹ ਪੱਕੀਆਂ ਅਜ਼ਮਾਇਸ਼ਾਂ ਹਨ। ਸਤਿਗੁਰੂ ਦੁਆਰਿਓਂ ਗੁਰਸਿੱਖਾਂ ਨੂੰ ਸਿਮਰਨ ਰੂਪੀ ਨਾਮ ਦਾ ਇਹ ਖੜਗ ਦਸਤਯਾਬ ਹੋਇਆ ਹੈ, ਜਿਸ ਦੀ ਸ਼ਕਤ ਤੇ ਤੇਜ ਪ੍ਰਤਾਪ ਨਾਲ ਜਮ ਕੰਕਰ ਮਾਰ ਕੇ ਬਿਦਾਰ ਦਿੱਤੇ ਗਏ ਹਨ। ਸੁਖ ਦਾਤੇ ਹਰੀ ਪ੍ਰਭੂ ਪਰਮਾਤਮਾ ਨੇ ਸਤਿਗੁਰੂ ਦੇ ਰਾਹੀਂ ਜਿਨ੍ਹਾਂ ਉੱਪਰ ਇਹ ਕਿਰਪਾ ਰੂਪੀ ਪ੍ਰਸ਼ਾਦ ਨੁਛਾਵਰ ਕੀਤਾ, ਤਿਨ੍ਹਾਂ ਦੇ ਸਭ ਪਾਪ ਸੰਤਾਪ ਲੱਥ ਗਏ। ਵਾਹਿਗੁਰੂ ਨਾਮ ਗੁਰਮੰਤਰ ਰੂਪੀ ਗੁਰਦੀਖਿਆ ਸਮੇਂ ਅਤੇ ਸਿਮਰਨ ਰਾਹੀਂ ਸੁਣ ਸੁਣ ਕੇ ਸਭ ਪਾਪ ਹੋਮੈ ਰੋਗ ਬਿਨਸ ਗਏ। ਬਾਰੰਬਾਰ ਜਪ ਜਪ ਕੇ ਹੀ ਜਪਣ ਹਾਰੇ ਨੂੰ ਗੁਰਮਤਿ ਨਾਮ ਖੂਬ ਪਾਇਆ ਹੈ। ਇਹ ਗੱਲ ਨਾਮ ਜਪਣ ਹਾਰਿਆਂ ਨੇ ਆਪ ਤਜਰਬਾ ਕਰਕੇ ਖੂਬ ਦੇਖ ਲਈ ਹੈ। ਮੁੱਖੋਂ ਗੁਰਮਤਿ ਗੁਰਦੀਖਿਤ ਨਾਮ ਵਾਹਿਗੁਰੂ ਜਪ ਜਪ ਕੇ ਸਭ ਰੋਗਾਂ ਘਾਣ ਵਾਲਾ ਪ੍ਰਤਿਆਵਾ ਕਰਕੇ ਅਵਿਨਾਸ਼ੀ ਜਨਾ ਵੇਖ ਵਰਤ ਲਿਆ ਹੈ। ਵਾਹਿਗੁਰੂ ਨਾਮ ਜਪ ਜਪ ਕੇ ਸਾਰੇ ਹੀ ਰੋਗ ਗਵਾ ਲਏ ਹਨ। ਜਪਣ ਹਾਰਿਆਂ ਦਾ ਇਹ ਜ਼ਾਤੀ ਤਜਰਬਾ ਹੈ ਕਿ ਇਹ ਗੁਰਮਤ ਨਾਮ ਜਪ ਕੇ ਉਹ ਰੋਗ ਨਿਰਦੋਖ ਹੋ ਗਏ ਹਨ ਅਤੇ ਇਸ ਗਹਿਰ ਗੰਭੀਰ ਤੇ ਗੁਰਮਤ ਨਾਮ ਜਾਪ ਦੇ ਪ੍ਰਤਾਪ ਕਰਕੇ ਉਹਨਾਂ ਦੀ ਹਰੀ ਪਰਮਾਤਮਾ ਵਿਖੇ ਸਹਿਜ ਸਮਾਧ ਲੱਗ ਗਈ ਹੈ ਅਤੇ ਦਿਨ ਰਾਤ ਲੱਗੀ ਰਹਿੰਦੀ ਹੈ। ਗਹਿਰ ਗੰਭੀਰ ਜਾਪ ਦੇ ਪਾਰਸ ਪ੍ਰਭਾਵੀ ਪ੍ਰਤਾਪ ਦੀ ਇਹ ਪ੍ਰਤੱਖ ਪੇਖੀ ਸ਼ਹਾਦਤ ਹੈ। ਇਹ ਸਹਿਜ ਸਮਾਧੀ ਗੁਰਮਤ ਨਾਮ ਜਾਪ ਕਮਾਈ ਦੇ ਪ੍ਰਤਾਪ ਨਾਲ ਲੱਗਦੀ ਹੈ। ਸਮਾਧੀ ਤੋਂ ਪਹਿਲਾਂ ਨਾਮ ਦੀ ਪ੍ਰਾਪਤੀ ਅਤੇ ਗੁਰਮਤ ਦੁਆਰਾ ਪ੍ਰਾਪਤ ਹੋਏ ਨਾਮ ਦੀ ਅਤੁੱਟ ਕਮਾਈ ਪਰਮ ਲਾਜ਼ਮੀ ਹੈ, ਨਾ ਕਿ ਟੀਕਾਕਾਰ ਦੇ ਖਿਆਲੀ ਫਲਸਫੇ ਅਨੁਸਾਰ ਸਮਾਧੀ ਪਿੱਛੋਂ ਨਾਮ ਸੁਣਾਈ ਦਿੰਦਾ ਹੈ। ਗੁਰਮਤ ਨਾਮ ਦੁਆਰਾ ਧਿਆਏ ਤੋਂ ਹੀ ਇਹ ਸਹਿਜ ਸਮਾਧੀ ਵਾਲਾ ਪਰਮ ਪਦਾਰਥ ਪ੍ਰਾਪਤ ਹੁੰਦਾ ਹੈ, ਐਵੇਂ ਨਹੀਂ। ਇਹ ਗੁਰਮਤ ਨਾਮ ਭਾਵੇਂ ਕਿਸੇ ਵੀ ਕਹੌਤੀ ਜਾਤੀ ਵਾਲੇ ਛੂਤ ਅਛੂਤ ਨੇ ਗੁਰਮਤ ਜੁਗਤੀ ਅਨੁਸਾਰ ਧਿਆਇਆ, ਉਸ ਦੀ ਹੀ ਪਰਮ ਗਤੀ ਹੋ ਗਈ ਹੈ ਤੇ ਉਸ ਨੂੰ ਹੀ ਇਹ ਪਰਮ ਪਦਾਰਥ ਪ੍ਰਾਪਤ ਹੋ ਗਿਆ ਹੈ। ਇਹ ਸ਼ਹਾਦਤ ਵੀ ਸਤਿਗੁਰ ਸਾਹਿਬ ਦੇ ਪੇਖੇ ਪਰਖੇ ਜ਼ਾਤੀ ਤਜਰਬੇ ਦੀ ਹੈ। ਐਸੇ ਪਾਰਸ ਪ੍ਰਤਾਪੀ ਗੁਰਮਤ ਨਾਮ ਦਾ ਨੀਚੋਂ ਊਚ ਕਰਨ ਹਾਰਾ ਮੌਜਜ਼ਾ ਵੀ ਨਾਮ ਦਾ ਬਾਰੰਬਾਰ ਜਾਪ ਜਪਣਾ ਸਤਿਗੁਰ ਸਾਹਿਬ ਫਰਮਾਉਂਦੇ ਹਨ। ਅਗਲਾ ਗੁਰਵਾਕ ਨਾਮ ਮੰਨਣ ਦੀ ਮਹਿਮਾ ਸਿਫਤ ਸਲਾਹੀ ਮਹਿਮਾ ਖੂਬ ਨਿਖਾਰ ਕੇ ਪ੍ਰਗਟ ਕਰਦਾ ਹੈ, ਯਥਾ ਹਰ ਜਿਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਾ ਲਾਹੀਐ ਬਿਖਿਆ ਮਾਹੇ ਉਦਾਸਾ। ਨਾਮ ਸੁਣੀਐ ਨਾਮ ਮੰਨੀਐ ਨਾਮੇ ਵਡਿਆਈ ਨਾਮ ਸਲਾਹੇ ਸਦ ਸਦਾ ਨਾਮੇ ਮਹਿਲ ਪਾਈ ਆਸਾ ਮਹਲਾ ਤੀਜਾ। ਇਹ ਸੁਣਿਆ ਮੰਨਿਆ ਨਾਮ ਗੁਰਮਤ ਮਨ ਮਾਨਿਆ ਨਾਮ ਹੈ, ਨਾ ਕਿ ਐਵੇਂ ਢਕੌਂਸਲਕ ਦਿਮਾਗੀ ਖੌਜ ਨਾਲ ਇਨਫਰਿਆ। ਇਨਫਰ ਕੀਤੇ ਨਾਮ ਇਨਫਰਤ ਨਾਮ ਦੇ ਜਾਪ ਦੀ ਹੀ ਲੋੜ ਨਹੀਂ, ਇਨਫਰੀਆਂ ਦੀ ਕਿਆਸੀ ਇਨਫਰਬਾਜ਼ੀ ਅਨੁਸਾਰ। ਦੇਖੋ ਅਗਲਾ ਗੁਰਵਾਕ ਕੀ ਖੱਪੇ ਖੋਲਦਾ ਹੈ। ਨਾਮ ਲੈਤ ਕਿਛ ਬਿਘਨ ਨ ਲਾਗੈ, ਨਾਮ ਸੁਣਤ ਜਮ ਦੂਰੋਂ ਭਾਗੈ, ਭੈਰੋਂ ਮਹੱਲਾ ਪੰਜਵਾਂ। ਜਪਣ ਹਾਰਿਆਂ ਦੀ ਨਾਮ ਧੁਨੀ ਤੋਂ ਸੁਣੇ ਨਾਮ ਦੀ ਬਰਕਤ ਕਰਕੇ ਜਮ ਦੂਰੋਂ ਹੀ ਭੱਜ ਜਾਂਦਾ ਹੈ। ਨਾਮ ਲੈਣ ਹਾਰਿਆਂ ਜਪਣ ਹਾਰਿਆਂ ਦੇ ਨਾਮ ਲੈਣ ਜਪਣ ਕਰਕੇ ਨਾਮ ਜਪਣ ਹਾਰਿਆਂ ਨੂੰ ਕੁਛ ਵਿਘਨ ਨਹੀਂ ਲੱਗਦਾ, ਸਪਸ਼ਟ ਹੈ। ਅਗਲੇਰਾ ਗੁਰਵਾਕ ਨਾਮ ਜਾਪ ਸੁਣਨ ਦੀ ਸਪਸ਼ਟ ਸਰੋਤ ਸੁਰਤ ਨੂੰ ਹੋਰ ਵੀ ਨਿਖਾਰ ਦਿੰਦਾ ਹੈ ਅਤੇ ਨਾਮ ਕਮਾਈ ਸਰੋਤ ਸਿਫਤ ਸਲਾਹ ਦੀ ਪਾਰਸ ਕਲਾ ਨੂੰ ਹੋਰ ਵੀ ਵਿਦਤਾਉਂਦਾ ਹੈ। ਨਾਮ ਸੁਣੀ ਨਾਮੋ ਮਨ ਭਾਵੈ, ਵੱਡਾ ਭਾਗ ਗੁਰਮੁਖ ਹਰ ਪਾਵੈ। ਨਾਮ ਜਪੋ ਗੁਰਮੁਖ ਪਰਗਾਸਾ, ਨਾਮ ਬਿਨਾ ਮੈਂ ਧਰ ਨਹੀਂ ਕਾਈ। ਨਾਮ ਰਵਿਆ ਸਭ ਸਾਸ ਗਿਰਾਸਾ ਰਹਾਉ, ਨਾਮੈ ਸੁਰਤ ਸੁਣੀ ਮਨ ਭਾਈ। ਜੋ ਨਾਮ ਸੁਣਾਵੈ ਸੋ ਮੇਰਾ ਮੀਤ ਸਖਾਈ ਆਸਾ ਮਹਲਾ ਚੌਥਾ।